ਗੁਰੂ ਨਾਨਕ ਦੇ ਸੋਹਣੇ ਸਜੇ ਹੋਏ ਦਰਬਾਰ ਵਿੱਚ ਪਹੁੰਚੇ ਹੋ। ਇਸ ਦਰਬਾਰ ਦੇ ਮਾਲਕ ਗੁਰੂ ਦਰਸ਼ ਜੀ ਲਿਖਣਾ ਸ੍ਰੀ ਗ੍ਰੰਥ ਦਸਾਏ ਬਾਤ ਕਰਨ ਦੋਸੋਂ ਚਾਹੇ ਪੜ੍ਹਾ ਗ੍ਰੰਥ ਨਾ ਜੋ ਅੱਜ ਬਚਨ ਸੁਣਨ ਕੀ ਗਾਏ ਮੇਰੋ ਰੂਪ ਗ੍ਰੰਥ ਜੀ ਜਾਣ ਜਾਂ ਮੈਂ ਭੇਦ ਨਾ ਰਚਕਾਂ। ਇਹ ਸੰਸਕਾਰ ਸਾਨੂੰ ਗੁਰੂ ਸਾਹਿਬ ਨੇ ਦਿੱਤੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਨਾਰਾਇਣ ਅਸੀਂ ਸਾਰੇ ਹੀ ਭਾਵੇਂ ਉਸ ਪੇਜ ਤੇ ਬੈਠ ਕੇ ਬੁਖਤਾਪਰਾਂ ਕਰਨ ਵਾਲਾ ਹੈ ਔਰ ਭਾਵੇਂ ਸਰੋਤਾ ਰੂਪ ਦੇ ਅੰਦਰ ਸੁਣ ਵਾਲਾ ਅਗਰ ਅਸੀਂ ਸਿੱਖ ਹੀ ਹੋ ਸਕਦੇ ਸਿੱਖਿਆ ਦਾਤੇ ਗੁਰੂ ਸਾਹਿਬ ਨੇ। ਗੁਰੂ ਸਾਹਿਬ ਦੀ ਸਿੱਖਿਆ ਸਾਡੇ ਚੋਂ ਕੋਈ ਵੀ ਸੁਣਾਵੇ ਸਿੱਖਿਆ ਗੁਰੂ ਵੱਲੋਂ ਹੈ। ਇਹ ਨੌਜਵਾਨ ਦੀ ਸੇਵ ਕੌਮ ਦੇ ਹੋਣਹਾਰ ਪ੍ਰਚਾਰਕਾਂ ਦੇ ਵਿੱਚੋਂ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਸੁਣਿਆ ਇਹਨੂੰ ਸੋਹਣੇ ਪ੍ਰਮਾਣ ਦਿੱਤੇ ਹੈ ਯਾਨੀ ਕਰਮਵੀਰ ਸਿੰਘ ਜੀ ਨੇ ਸਤਸੰਗਤ ਦੇ ਬੋਲਦੇ ਸੀ ਤੇ ਹੋਰ ਬੜੇ ਪ੍ਰਮਾਣ ਕਿ ਅਗਲੀ ਜੀਵਨ ਹੋਣਾ ਚਾਹੀਦਾ ਸੁਭਾਵ ਮੰਗ ਤੇ ਕਾਬਿਲ ਕਰੋ ਤੁਹਾਡਾ ਸਭਨਾ ਦਾ ਬਹੁਤ ਬਹੁਤ ਧੰਨਵਾਦ। ਆਪ ਸਾਰੀਆਂ ਸੰਗਤਾਂ ਵੱਲੋਂ ਜੋ ਦਾਸ ਨੂੰ ਹੁਕਮ ਮਿਲਿਆ ਜੋ ਲੜੀ ਵਾਰ ਕਥਾ ਲੈਸਟਰ ਚੱਲ ਰਹੀ ਸੀ ਮੇਰੇ ਲਈ ਬੜੀ ਔਖੀ ਵਾਰ ਸੀ ਵੀ ਜਿੱਥੇ ਟਾਈਮ ਦਿੱਤਾ ਹੋਇਆ ਰਮੇਸ਼ ਸਾਡੇ ਜਥੇ ਦੇ ਵਿਦਿਆਰਥੀ ਉਹਨਾਂ ਗੁਰਮੁਖਾਂ ਗਿਆਨੀ ਸਿੰਘ ਦੀ ਡਿਊਟੀ ਲਾ ਕੇ ਵੀ ਮੈਨੂੰ ਇੱਕ ਦਿਨ ਦੀ ਛੁੱਟੀ ਤੁਸੀਂ ਦਿਓ। ਉਹਦੇ ਚ ਮਹਾਰਾਜ ਸਾਹਿਬ ਨੇ ਦੋ ਥਾਂ ਤੇ ਹਾਜ਼ਰੀ ਕਰਵਾਈ ਹੈ। ਗੁਰਮੁਖ ਪਿਆਰੇ ਬੈਠੇ ਨੇ ਪਿੱਛੇ ਗੁਰਦੁਆਰੇ ਸਾਹਿਬ ਇਹਨਾਂ ਨੇ 24 ਘੰਟੇ ਦੇ ਵਿੱਚ ਸਮਾਂ 24 ਘੰਟੇ ਸੀ। 24 ਘੰਟੇ ਪਹਿਲਾਂ ਪਤਾ ਨਹੀਂ ਨਾ ਮੈਨੂੰ ਨਾ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗਿਆ ਮੈਂ ਇਸ ਗੁਰਦੁਆਰੇ ਸਾਹਿਬ ਆ ਰਿਹਾ। ਇਹਨਾਂ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਪਹਿਲਾਂ ਸਾਡੇ ਕਥਾ ਦਾ ਟਾਈਮ ਦਿੱਤਾ ਜਾਵੇ। ਮੇਰੇ ਲਈ ਥੋੜ੍ਹੀ ਜਿਹੀ ਹੋਰ ਮੁਸ਼ਕਿਲ ਵੀ ਜ਼ਿਆਦਾ ਹੋ ਗਏ, ਜਵਾਬ ਦੇਣਾ ਵੀ ਔਖਾ ਸੀ। ਮੈਂ ਕਿਹਾ ਭਾਈ ਤੁਹਾਨੂੰ ਟਾਈਮ ਕਿਹੜਾ ਦਿਆਂਗੇ, ਕਹਿੰਦੇ ਜਿਹੜਾ ਵੀ ਮਰਜ਼ੀ ਦੇ। ਮੈਂ ਇਹੋ ਜਿਹੀ ਤੁਹਾਨੂੰ ਤੱਕ ਪਹਿਲੀ ਵਾਰ ਦਿੱਤੇ ਵੀ ਟਾਈਮ ਤੁਸੀਂ ਦੇ ਦਿਓ ਜਿਹੜਾ ਨਾ। ਮੈਂ ਹੈਰਾਨ ਸੀ ਵੀ ਸੰਗਤ ਇਸ ਤਰ੍ਹਾਂ ਕਿਸ ਤਰ੍ਹਾਂ ਵੀ ਸੰਗਤ ਵਾਸਤੇ ਪ੍ਰੋਗਰਾਮ ਬਣਾਇਆ ਜਾਂਦਾ ਹੈ। ਮੈਂ ਉਹਨੂੰ ਕਿਹਾ ਵੀ ਟਾਈਮ ਸਿਰ ਇਹ ਹੋ ਸਕਦਾ ਵੀ ਮੈਂ ਥੋੜ੍ਹਾ ਜਿਹਾ ਸਵਖਤ ਹੀ ਚੱਲ ਪੂ, ਤੁਸੀਂ ਉੱਥੇ 5 ਵਜੇ ਸਿਰ ਟਾਈਮ ਕਰੋ। ਕਹਿੰਦੀ ਜੀ ਪ੍ਰਬੰਧਕ ਸਾਰੇ ਸਤਿਕਾਰਯੋਗ ਨੂੰ, ਪਰ ਮੈਂ ਇਹੋ ਜਿਹਾ ਪ੍ਰਬੰਧ ਪਹਿਲੀ ਵਾਰ ਦੇਖਿਆ ਵੀ 24 ਘੰਟੇ 'ਚ ਉਹ ਇੰਤਜ਼ਾਮ ਕਰਕੇ ਵਿਖਾਇਆ, ਉਹ ਲੋੜ ਜ਼ਾਹਰ ਕਰਕੇ ਵਿਖਾਈ ਕਿ ਕਥਾ ਦੀ ਲੋੜ ਹੈ, ਪ੍ਰਚਾਰ ਦੀ ਲੋੜ ਹੈ। ਸੁਣ ਮੈਂ ਇਹਨਾਂ ਦਾ ਫਿਰ ਇੱਥੇ ਵੀ ਉੱਥੋਂ ਸੰਗਤਾਂ ਪਹੁੰਚੀਆਂ ਅਤੇ ਮੈਂ ਇਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦਾ। ਗੁਰੂ ਕਿਰਪਾ ਕਰੇ ਪਾਓ ਸਤਸੰਗਤ ਦੇ ਗਿਆਨੀ ਜੀ ਬੋਲ ਰਹੇ ਸੀ, ਸਤਸੰਗਤ ਦੀ ਕੋਈ ਭਾਸ਼ਾ ਕੀ ਹੈ, ਕਿਸ ਨੂੰ ਕਹਿੰਦੇ ਨੇ ਸਤਸੰਗਤ? ਗੁਰਬਾਣੀ ਦੇ ਵਿੱਚੋਂ ਸਤਿਗੁਰੂ ਮਹਾਰਾਜ ਸਾਹਿਬ ਦੇ ਬਚਨਾਂ ਦੁਆਰਾ ਸਮਝੀਏ ਤਾਂ ਸਤਸੰਗਤ ਕੈਸੀ ਜਾਣੀ ਹੈ ਇਹ ਪ੍ਰਸ਼ਨ, ਕਿਵੇਂ ਜਾਣੀ ਵੀ ਇਹਦੇ ਨਾਲ ਸਤਸੰਗਤ ਹੈ। महाराज साहब उत्तर दिंदे ने अगली अगली पंक्ति जिथे एको नाम बखाणी है जिथे केवल नाम का बखान हो। कपड़े की दुकान सारे कपड़े कपड़े होते हैं, कपड़िया के रंगों का फर्क होगा लेकिन कपड़ा कपड़ा ही है। भांडिया की दुकान भांडे वक्रे वक्रे हो सकते हैं, कुछ भांडे भांडे सुनियार के कोल सोने सोने के गहने वक्रे वक्रे सैकड़ी प्रमाण ये जो दिते जा सकते हैं। गुरु नानक के घर के बेच इस दुकान में गुरु नानक की दुकान बेच नानक के घर केवल नाम इतने केवल नाम है, नाम तो बिना दूसरी बात नहीं। जमें केले के पत्तियां के बच्चों कुछ लगना चाहिए तो एक पत्ते तो बाद दूजे पत्ते ही मिलेगा, उदों अगे फिर पत्ते ही मिलेगा। केले के पत्तियां तो बिना कुछ नहीं मिलेगा। जो केले के पात में पात पात में पात क्यों गुरु नानक की बात में बात बात में बात गुरु नानक की गाली भी चूंगा रख। इस करके जिसे एक नाम का विखान हो गल गुरु नानक के घर के समझिया जा समझाइया जा नाम है कि नाम की परिभाषा हुई है। मेरे को बात नहीं कि मैं इस सिद्धांत के विचार जी है गुरु नानक के घर के वो सिद्धांत है, नाम का वो प्रकरण है बड़बुले हीरे के नाम की परिभाषा की है, नाम की अवस्था की ये गुरु ग्रंथ साहब के अंदर बहुत बरीकी नाल बखान किया हो। मैं भी उठी पढ़ महापुरखा तो सुनिया ये बाकी दे वेद शास्त्रा में चार अवस्थाएं लिखी हुई हैं। वैखरी मध्यम पसंति पर इस तो अगे कुछ नहीं लिखा हुआ, पर गुरु ग्रंथ साहब के विच वैखरी तो रह के चार अवस्थाएं तो हैं ही पर छे अवस्था होर भी लिखी हुई नाम की है किन्हें जरीद है कि जात का की महात्मा है ये एक वखरा विषय है। सतसंग नाम का व्याख्यान है, सतसंग की जो परिभाषा है वो महाराज साहब जी ने प्रमाण कर दिता कि जिथे केवल नाम का ही व्याख्यान है दूसरी कोई बात नहीं है। सतसंग अखर जड़े ना पंज अखर ने ये तीन पद बन जाएंगे सत सं सी सं कला गत ये हो सारा कुछ कि सतसंग की होती सत की है जीवन कदे नहीं नाश नहीं होता आद सच जुगाद सच है भी सच नाम को सी भी सच। वेद अपनी भाषा में इन कहें त्रै काल तिन सत्यम कि जिसका तीनों कालों में बाद नाम हो वो सत है, वो अपनी भाषा में कहें। जो शरीर है सच वो कौन है परमेश्वर है, तो सत परमेश्वर का किनार है। उसकी संग करिए भली प्रकार स ਕਿ ਜਿਹੜੀ ਜਗ੍ਹਾ ਉਸਦੀ ਭਲੀ ਪ੍ਰਕਾਰ ਗੱਤ ਦਾ ਅਰਥ ਹੈ ਪ੍ਰਾਪਤੀ, ਜਿਹੜੇ ਵਾਤਾਵਰਨ ਵਿੱਚ ਉਹ ਸੱਤ ਨੂੰ ਪ੍ਰਾਪਤ ਕਰਨ ਵਾਸਤੇ ਭਲੀ ਰੀਤ ਦੇ ਨਾਲ ਵਿਖਿਆਨ ਹੁੰਦਾ ਹੋਵੇ, ਉਸ ਨੂੰ ਕਹਿੰਦੇ ਸੱਤ ਸੰਗਤ। ਧੰਨ ਧੰਨ ਸੱਤ ਸੰਗਤ, ਧੰਨਤਾ ਦੇ ਯੋਗ ਹੈ ਸਤਸੰਗ, ਜਿੱਤ ਹਰ ਰਸ ਪਾਇਆ, ਜਿੱਥੇ ਨਾਮ ਦਾ ਰਸ ਬਣਿਆ ਉਹਨਾਂ ਹੀ ਮਿਲਦਾ। ਹੁਣ ਕਿਹੜਾ ਪ੍ਰਸ਼ਾਦ ਬਣਦਾ ਹੈ ਆਪਾਂ ਉਹਨਾਂ ਨੂੰ ਕੁਛ ਨਾ ਦੇਖਣ ਦਿਓ, ਇਹਨਾਂ ਨੇ ਬਣਾਇਆ, ਬਣਿਆ ਬਣਾਇਆ ਮਿਲਿਆ ਸਾਨੂੰ। ਇੱਥੇ ਬਣਿਆ ਬਣਾਇਆ ਨਾਮ ਦਾ ਰਸ ਸਾਨੂੰ ਕਰਨਾ ਦੁਆਰਾ, ਕਰਨਾ ਦੇ ਗੁਣਿਆਂ ਦੁਆਰਾ ਸਾਨੂੰ ਇਹ ਨਾਮ ਦਾ ਰਸ ਪੀਣ ਵਾਸਤੇ ਮਿਲਦਾ ਹੈ। ਮੁਕਤ ਇਸ ਕਰਕੇ ਵੀ ਬਹੁਤ ਵੱਡੀ ਮਹਾਨਤਾ ਹੈ। ਸਤਸੰਗ ਬਾਰੇ ਧਰਮ ਸ਼ਾਸਤਰਾਂ ਵਿੱਚ ਇੱਕ ਐਸਾ ਪ੍ਰਕਰਨ ਲਿਖਿਆ ਹੋਇਆ ਹੈ, ਕਹਿੰਦੇ ਜੋ ਚਿਤ ਨਾਨਨ ਕੇ ਸੋਧ ਚਾਰ, ਆਨੰਦ ਨਾਮ ਹੈ ਚਤੁਰ ਨਾਮ ਚਾਰ ਹੈ, ਚਾਰ ਮੂਹਾਂ ਵਾਲਾ ਕੌਣ ਬ੍ਰਹਮਾ, ਉਹਦੇ ਪੁੱਤਰ ਵਿਚਾਰ ਜਿਨ੍ਹਾਂ ਦਾ ਨਾਮ ਗੁਰਬਾਣੀ ਹੈ ਸੰਤ ਸਨੰਦਨ ਸਨਾਤਨ ਸੰਤ ਕੁਮਾਰ, ਇਹ ਚਾਰ ਨਾਂ ਹੈ। ਜੋ ਚਿਤ ਨਾਨਨ ਕੇ ਸੁਧ ਚਾਰ, ਗਹਿਨਾ ਵਿਭੂਤ ਰਮੇ ਕਰਨਾ ਹੈ, ਜਿਨ੍ਹਾਂ ਨੇ ਸੰਸਾਰ ਦੀ ਵਿਭੂਤੀ ਦਾ ਤਿਆਗ ਕਰ ਦਿੱਤਾ ਹੈ, ਸੰਸਾਰ ਦੇ ਸੁਖਾਂ ਦਾ ਤਿਆਗ ਕਰ ਦਿੱਤਾ ਹੈ, ਸੰਸਾਰ ਦੇ ਵਿਸ਼ੇ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ। ਧਰੂਮ ਪ੍ਰਹਲਾਦ ਦੀ ਗੱਲ ਸਤਯੁਗ ਤੋਂ ਚੱਲੀ ਆ ਰਹੀ ਹੈ, ਪਰ ਇਹ ਵੀ ਕਿਸੇ ਤੋਂ ਕੰਮ ਨਹੀਂ ਹੈ। ਇਹ ਵਿਚਾਰੇ ਪ੍ਰਹਲਾਦ, ਇਹਨਾਂ ਨੇ ਸਾਢੇ ਚਾਰ ਪੰਜ ਸਾਲ ਦੀ ਉਮਰ ਦੇ ਰੱਬ ਨੂੰ ਪ੍ਰਸੰਨ ਕਰ ਲਿਆ, ਇਹਨਾਂ ਦੀ ਤਪੱਸਿਆ ਦਰਗਾਹੀ ਮਨਜ਼ੂਰ ਹੋ ਗਈ, ਇਹਨਾਂ ਨੂੰ ਪ੍ਰਮਾਣਿਤ ਕਰ ਲਿਆ ਔਰ ਪੁੱਛਿਆ ਕਿ ਮੰਗੋ, ਮੈਨੂੰ ਚਿੰਤਨ ਕਰ ਪਾਇਓ, ਮੰਗੋ ਕੀ ਚਾਹੀਦਾ। ਕਹਿਣ ਜੀ ਤੁਹਾਡੇ ਮਿਲਣ ਤੋਂ ਬਾਅਦ ਜੇ ਕੋਈ ਇੱਛਾ ਬਾਕੀ ਰਹਿ ਗਈ ਤਾਂ ਫਿਰ ਉਹ ਭਗਤੀ ਦੇ ਵਿੱਚ ਬੜਾ ਅਪਰਾਧ ਬਣ ਹੋਊਗਾ। ਤੂੰ ਮਿਲ ਗਿਆ ਤਪੱਸਿਆ ਸਫਲੀ ਹੋ ਗਈ, ਬਿਨ ਦੁੱਧ ਹੋ ਜੇ ਮੰਗਣਾ ਉਹ ਦੁੱਖਾਂ ਦੇ ਸਿਰ ਦੁੱਖ ਨੂੰ ਕੁਛ ਨਹੀਂ ਹੈ। ਪ੍ਰਭ ਦੇਖਦੇ ਹਾਂ ਦੁੱਖ ਭੁੱਖ ਸਮਾਪਤ ਹੋ ਜਾਂਦੇ। ਮੈਂ ਕਈ ਵਾਰੀ ਸਾਡੇ ਅਣਜਾਣ ਵੀਰ ਜਿਹੜੇ ਸਟੇਜ 'ਤੇ ਕਈ ਵਾਰ ਕਈ ਵੱਡੀਆਂ ਵੱਡੀਆਂ ਮਿਹਨਤ ਪੁਰਨਾ ਕਰ ਜਾਂਦੇ ਹੈ, ਧਰਨੇ ਦੀ ਸਾਖੀ ਦੇ ਵਿੱਚ ਖਾਸ ਕਰਕੇ ਉੱਥੇ ਕਹਿਣਗੇ ਕਿ ਧਰਨੇ ਭਗਤ ਨੇ ਰੱਬ ਦੇ ਕੋਲੋਂ ਆਹ ਮੰਗਿਆ, ਉਹਦੀ ਕਲੇਸ਼ ਸੁਣਾਉਂਦੇ ਹੁੰਦੇ ਆ, ਗੋਪਾਲ ਤੇਰਾ ਆਰਤਾ ਜੋ ਜਨ ਤੁਰੀ ਭਗਤ ਕਰਨ ਦੇ ਤਿੰਨ ਕੀ ਕਾਸ਼ ਵਾਰਤਾ, ਦਾਲ ਸਿੰਘਾ ਮਾਮੋ ਕਿਉ ਹਮਰਾ ਖੁਸ਼ੀ ਕਰਿਆ ਜੀਉ, ਪਨੀਆ ਸਰਦਰੀ ਕਾ ਅਨਾਜ ਮਾਮੋ ਸਰ ਸੇਕਾ, ਗੋ ਕੈਸ ਮਾਮੋ ਦਾ ਮੇਰੇ ਇੱਕ ਤਾਜ ਨੂੰ ਕਰ ਕੀ ਦੇਰ ਚੰਗੀ ਜਨ ਧੰਨਾ ਦੇ ਕਰੂ। ਇੱਕ ਬਹੁਤ ਵੱਡੀ ਲਿਸਟ ਪੜ੍ਹ ਕੇ ਸੁਣਾਉਂਦੇ ਆ ਧੰਨੇ ਦੀ ਸਾਖੀ ਵਿੱਚ, ਆਮ ਹੋ ਗਿਆ ਆਹ ਹੋ ਗਿਆ, ਦਾਲਾਂ ਹੋ ਗਈਆਂ, ਆਟਾ ਹੋ ਗਿਆ, ਗਾਵਾਂ ਤੇ ਵਧੀਆ ਹੋ ਗਈ, ਘਰ ਵਾਲੀ ਹੋ ਗਈ, ਬੜੀ ਹੈਰਾਨੀ ਦੀ ਬਾਤ ਹੈ। ਕਿਆ ਹੋ ਰਿਹਾ ਪ੍ਰਚਾਰਕਾਂ ਦੀ ਦੁਨੀਆਂ ਵਿੱਚ ਕੀ ਬਣੇਗਾ? ਉਹ ਇੱਕ ਪਾਸੇ ਸਿਧਾਂਤ ਹੈ, ਗੁਰੂ ਕਹਿ ਰਿਹਾ, ਸਤਿਗੁਰੂ ਮਹਾਰਾਜ ਦਾ ਫਰਮਾਨ ਹੈ ਵੀ ਪ੍ਰਭੂ ਨੂੰ ਦੇਖਦਿਆਂ ਦੁੱਖ ਤੇ ਭੁੱਖ ਖਤਮ ਹੋ ਜਾਂਦੇ ਤੇ ਧੰਨੇ ਨੂੰ ਤਾਂ ਲੱਗੇ ਜਿਹਨੇ ਦਾਲਾਂ ਵੀ ਮੰਗ ਲਈ। ਐਸਾ ਨਹੀਂ ਧਰਨੇ ਨੇ ਜੋ ਕੁਛ ਗੁਰਿਆ ਅਸੀਂ ਉਹਨੂੰ ਸਮਝਿਆ ਨਹੀਂ, ਇਹ ਤਾਂ ਮੈਂ ਆਪ ਜੀ ਦੇ ਕੋਲ ਕਿਵੇਂ ਮੰਗ ਸਕਦਾ ਹਾਂ। ਕਿਹਾ ਕੀ ਸੀ, ਬੜੀ ਮਜ਼ਾਕੀਆ ਲਹਿਜੇ ਕਹਿੰਦੇ ਜੀ, ਧੰਨਾ ਕਹਿੰਦਾ ਬਾਕੀ ਦੇ ਭਗਤ ਛੋਟੀਆਂ ਜਾਤਾਂ ਚੋਂ ਜੰਮੇ ਸੀ, ਉਹਨਾਂ ਨੇ ਆਰਤੀਆਂ ਕੀਤੀਆਂ ਦੇ ਜੱਟ ਵਾਲਾ ਤਾਂ ਆ ਕੇ ਆਰਤਾ ਹੀ ਹੋਊਗਾ, ਉਹ ਭਲੇ ਮਨਸ ਸਮਝ ਲਓ ਵੀ ਆਰਤੀ ਕਰ ਸਕਦੇ। ਭਗਵਾਨ ਕ੍ਰਿਸ਼ਨ ਜੀ ਗੀਤਾ ਵਿੱਚ ਕਹਿੰਦੇ ਹੈ ਕਿ ਚਾਰ ਕਿਸਮ ਦੇ ਭਗਤ ਹੁੰਦੇ ਮੇਰੇ, ਚਤੁਰਵਿਧ ਹੰਤੇ ਮਾਤਰਾ ਸੁਖਰੀ ਨਾ ਅਰਜਨ, ਇਹ ਅਰਜਨ ਚਾਰ ਪ੍ਰਕਾਰ ਦੇ ਭਗਤ ਹੁੰਦੇ ਤੇ ਪਹਿਲੇ ਨੰਬਰ ਤੇ ਆਰਤ ਭਗਤ ਹੈ। ਇਹ ਧੰਨਾ ਕਹਿੰਦਾ ਮੈਂ ਆਰਤ ਭਗਤ ਹਾਂ, ਧੰਨਾ ਕਹਿੰਦਾ ਮੈਂ ਮੇਰਾ ਮੇਰੀ ਬਿਰਤੀ ਸੰਸਾਰ ਵੱਲੋਂ ਆ ਕਰਕੇ ਉਧਰੋਂ ਮੁੜ ਕਰਕੇ ਰੱਤਾ ਤੇਰੇ ਵਿੱਚ ਰੱਤ ਗਈ, ਇਹ ਹੈ ਆਰਤਾ। ਜੋ ਜਨ ਤੋਰੀ ਭਗਤ ਕਰਨ ਤੇ ਜੋ ਤੁਹਾਡੀ ਭਗਤੀ ਕਰਦੇ ਹੈ ਤਿਨਕੇ ਕਾਜ ਸਵਾਰਤਾ, ਉਹਦੇ ਮੁਕਤੀ ਦਾ ਕੰਮ ਤੁਸੀਂ ਸਵਾਰਦੇ ਸਵਾਰਦੇ ਮੁਕਤ ਹੋ ਜਾਂਦੇ। ਅਗੇ ਤਨਿਆ ਮੰਗ, ਕਹਿਣ ਲੱਗੇ ਜੀ ਮੈਂ ਇਹ ਮੰਗਦਾ ਮੇਰੇ ਜਿਹੜੇ ਅੰਦਰ ਦੇ ਵਿਕਾਰ ਨਾ ਇਹਨਾਂ ਦੀ ਦਾਲ ਕਰ ਦਿਓ, ਜਿਹੜਾ ਦਲੀਆ ਹੋ ਜਾਏ ਉਹ ਦਾਣਾ ਜੰਮਦਾ ਨਹੀਂ ਹੁੰਦਾ, ਦਲੀਆ ਕਰ ਦਿਓ ਮੇਰੇ ਮਨ ਨੂੰ ਸਿੱਧਾ ਕਰ ਦਿਓ, ਪ੍ਰੇਮ ਰੂਪੀ ਘੀ ਦੇ ਦਿਓ, ਆਸਰਾ ਕਿਉਂ ਚੜ੍ਹਨ ਦਿੰਦੇ ਸਾਡੇ ਮਹਾਂਪੁਰਸ਼ ਬਾਬਾ ਜੀ ਸਿੰਘ ਜੀ ਬਾਰੇ ਹੈ। ਬਹੁਤ ਬਹੁਤ ਧੰਨਵਾਦ, ਬੜੀ ਦੇਰ ਪਿੱਛੇ ਦੇ ਦਰਸ਼ਨ ਹੋਏ ਬਾਬਾ ਜੀ, ਬਸ ਵਧੀਆ ਇਹ ਜਾਂਦੇ ਹੁੰਦੇ ਆ, ਇਹ ਵੀ ਤੁਹਾਡੇ ਪ੍ਰੇਮ ਨੇ ਨਿਯਮਤ ਕਰ ਲਈ। ਗੁਰੂ ਕਿਰਪਾ ਕਰੇ ਧਿਆਨ ਦਿਓ ਵੀ ਜਿਹੜੇ ਇਹ ਚਾਰ ਜਿਹੜੇ ਭਗਤੀ ਸੰਗ ਸਨੰਦਨ ਸਨਾਤਨ ਸੰਤ ਕੁਮਾਰ, ਪਰਮਾਤਮਾ ਇਹਨਾਂ ਨੂੰ ਪੁੱਛਦਾ ਹੈ ਕਿ ਮੰਗੋ, ਕਹਿਣ ਲੱਗੇ ਪਰਮੇਸ਼ਵਰ ਜੀ ਸਾਨੂੰ ਕੁਝ ਵੀ ਨਹੀਂ ਮੰਗਿਆ, ਤੁਹਾਡੇ ਮਿਲਣ ਤੋਂ ਪਹਿਲਾਂ ਪਹਿਲਾਂ ਬਹੁਤ ਕੁਛ ਹੋ ਸਕਦਾ ਹੈ ਮਨ ਦੇ ਵਿੱਚ। ਬਾਬਾ ਜੀ ਉੱਪਰ ਆ ਜਾਓ ਸਟੇਜ, ਇੱਥੇ ਆ ਜਾਓ, ਨਾਲੇ ਮੈਂ ਇਕੱਲਾ ਜਾ ਬੈਠਾ ਸਟੇਜ ਪਰ, ਮੇਰੀ ਰੂਹ ਰਾਗੀ ਤਾਂ ਤਿੰਨ ਚਾਰ ਹੁੰਦੇ, ਆਪਾਂ ਤਾਂ ਇਕੱਲੇ ਜੀ ਹਾਂ, ਇੱਥੇ ਆ ਜਾਓ। ਇਹਨਾਂ ਦੇ ਵੱਡਿਆਂ ਤੋਂ ਲੈ ਕੇ ਭਾਈ ਚਲੇ ਆ ਰਿਹਾ ਸੀ, ਬਹੁਤ ਪੁਰਾਣੇ ਸੀ, ਗੁਰੂ ਨੂੰ ਮਿਲਣ ਤੋਂ ਪਹਿਲਾਂ ਸਿੱਖ ਦੇ ਬੰਦੇ ਦੀ ਦੁਨਿਆਵੀ ਇੱਛਾ ਵੀ ਹੋ ਸਕਦੀ ਹੈ, ਭਵਿੱਖ ਨੇ ਚੱਲਿਆ ਤੇ ਰਾਜ ਦੀ ਇੱਛਾ ਲੈ ਕੇ ਚੱਲਿਆ, ਜਦੋਂ ਰਾਮ ਜੀ ਮਿਲ ਗਏ ਕਹਿੰਦੇ ਮੈਨੂੰ ਰਾਜ ਨਹੀਂ ਚਾਹੀਦਾ, ਧਰੂਮ ਚੱਲਿਆ ਉਤਾਨ ਪਾਦ ਰਾਜੇ ਦੀਆਂ ਚਪੇੜਾਂ ਉਤਰੇਰੀਆਂ ਮਾਰ ਦਿੱਤੀਆਂ ਤੇ ਤੰਗ ਹੋ ਕੇ ਚੱਲਿਆ, ਜਦੋਂ ਪਰਮਾਤਮਾ ਮਿਲਿਆ ਤੇ ਕਹਿੰਦੇ ਜੀ ਮੈਨੂੰ ਹੁਣ ਰਾਜ ਨਹੀਂ ਚਾਹੀਦਾ। ਇੱਕ ਅਨੰਦਪੁਰ ਸਾਹਿਬ ਦੇ ਬਿਲਕੁਲ ਲਾਗੇ ਛਾਗੇ ਉੱਥੇ ਇਤਿਹਾਸ ਵਿੱਚ ਪਿੰਡ ਨਹੀਂ ਲੱਭਾ, ਲੇਖਕ ਨੂੰ ਪਿੰਡ ਨਹੀਂ ਲੱਭਾ ਵੀ ਕਿਹੜਾ ਹੈ, ਲੇਕਿਨ ਲਾਗੇ ਦੇ ਕਿਸੇ ਪਿੰਡ ਦੀ ਬਾਤ ਕਰਦੇ ਰਹੇ ਆ। ਕਹਿੰਦੇ ਇੱਕ ਗਰੀਬ ਪਰਿਵਾਰ ਰਹਿੰਦਾ ਸੀ, ਬਹੁਤ ਗਰੀਬ, ਇੰਨੀ ਗਰੀਬੀ ਸੀ ਘਰ ਵਿੱਚ, ਕਿਸੇ ਸਤਿਪੁਰਸ਼ ਨੇ ਕਿਹਾ ਹੈ ਕਹਿੰਦੇ ਦੇਣੇ ਵਾਲੇ ਸੰਸਾਰ ਨੂੰ ਦਾਤਾਂ ਦੇਣ ਵਾਲਿਆ, ਦੇਣੇ ਵਾਲੇ ਕਿਸੇ ਨੂੰ ਗਰੀਬੀ ਨਾ ਦੇ, ਦੇ ਦੇ ਮੌਤ ਮਗਰ ਬਦਲ ਸੀ ਨਾ ਦੇ, ਬਹੁਤ ਮਾੜੀ ਹੈ, ਲੋਕ ਨਿਰਾਦਰ ਕਰਦੇ। ਪਰ ਗੁਰੂ ਸਾਹਿਬ ਨੇ ਗਰੀਬੀ ਨੂੰ ਕੱਢ ਲਿਆ, ਗਰੀਬੀ ਕਦਾ ਮਾਰੀ, ਕਰਦੇ ਜੀ ਗਰੀਬੀ ਸੀ, ਪਦਾਰਥ ਹੈ ਨਹੀਂ ਸੀ, ਬੇਚੈ ਨਹੀਂ ਸੀ, ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਪਤੀ ਦੇ ਮੈਂ ਭੁੱਖ ਚੱਲ ਰਹੀ ਤੇਰੇ ਘਰ ਵਿੱਚ, ਤੈਨੂੰ ਕਦੀ ਤੰਗ ਨਹੀਂ ਕੀਤਾ, ਮੈਂ ਸਮਝਦੀ ਹਾਂ ਤੇਰੇ ਬਸ ਦੀ ਗੱਲ, ਗਰੀਬੀ ਹੋਣੀ ਤੇਰੇ ਬਸ ਦੀ ਗੱਲ ਨਹੀਂ, ਮੈਂ ਤੇਰੀ ਗੱਲ ਤੰਗਣੀ ਹੈ ਇਸ ਲਈ ਮੈਂ ਤੇਰਾ ਸਾਥ ਦਿੱਤਾ ਹੈ, ਪਰ ਮੇਰੇ ਬਸ ਤੋਂ ਬਾਹਰ ਹੈ ਉਹ ਗੱਲ ਹੈ, ਕਿਉਂ ਨਿਆਣਿਆਂ ਦੀ ਭੁੱਖ ਨਹੀਂ ਕਰਦੇ, ਬੱਚੇ ਭੁੱਖੇ ਬੈਠੇ ਨੇ, ਦੋ ਦੋ ਦਿਨ ਰੋਟੀ ਨਹੀਂ ਮਿਲਦੀ ਇਹਨਾਂ ਨੂੰ, ਤੂੰ ਮਰਦ ਹੈ ਮਰਦ ਜਾ ਰੋਜੀ ਰੋਟੀ ਕਮਾ। ਕਹਿੰਦਾ ਭਗਵਾਨ ਵਾਲੀ ਮੈਂ ਜਤਨ ਬੜੇ ਕਰੇ, ਮੈਂ ਕੀਤਾ ਬਰਦੀ ਰਜ਼ਕਾਰ ਕਿਤੇ ਲੱਭਦਾ ਦਰਸ਼ਨ। ਇਹ ਉਹ ਸਮਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਜੀ ਬਰਾਦ ਸੀ, ਹਜ਼ੂਰ ਦੇ ਡੇਰੇ ਦਾ ਸੀ। ਉਹ ਕਹਿਣ ਲੱਗੀ ਜੇ ਤੂੰ ਮਰ ਗਏ, ਉਦੋਂ ਬੀਬੀਆਂ ਕੰਮ ਨਹੀਂ ਸੀ ਕਰਦੀਆਂ ਹੁੰਦੀਆਂ, ਘਰ ਤੋਂ ਬਾਹਰ ਨਹੀਂ ਸੀ ਜਾਂਦੀਆਂ, ਘਰ ਦਾ ਕੰਮ ਹੀ ਕਰਦੀਆਂ ਸੀ। ਅਤੇ ਬੈਠਾ ਬੈਠਾ ਕਹਿੰਦਾ ਭਾਗਾਂ ਵਾਲੀਏ, ਲੋਕ ਕਹਿੰਦੇ ਨੇ ਵੀ ਔਰਤ ਜਿਹੜੀ ਹੈ ਇਹ ਵਜ਼ੀਰ ਦਾ ਰੁਤਬਾ ਰੱਖਦੀ ਹੈ। ਵਜ਼ੀਰ ਚੰਗਾ ਚੰਗੀ ਸਲਾਹ ਦਿੰਦਾ ਹੁੰਦਾ। ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਜੇ ਤੈਨੂੰ ਠੀਕ ਲੱਗਿਆ ਤੂੰ ਮੈਨੂੰ ਰਹਿ ਦੇ ਵੀ ਠੀਕ ਹੈ, ਕਹਿੰਦੀ ਬੋਲੋ। ਉਹ ਕਹਿੰਦਾ ਵੀ ਮੈਂ ਹੁਣੇ ਹੁਣ ਇੱਕ ਗੱਲ ਸੁਣ ਗਿਆ ਕਿਸੇ ਦੇ ਕੋਲ। ਅੱਗੇ ਕੀ ਇੱਕ ਲੋਕ ਗੱਲਾਂ ਕਰਦੇ ਜਾਂਦੇ ਸੀ ਕਿ ਅਨੰਦਪੁਰ ਵਾਲਾ ਗੁਰੂ ਐਡਾ ਵੱਡਾ ਮਿਹਰਬਾਨ ਹੈ, ਇੱਕ ਕਵਿਤਾ ਸੁਣ ਕੇ ਲੱਖ ਲੱਖ ਰੁਪਇਆ ਆਰਾਮ ਦੇ ਦਿੰਦਾ ਇੱਕ ਕਵਿਤਾ। ਉਹ ਕਹਿਣ ਲੱਗੀ ਇਹ ਗੱਲ ਤਾਂ ਮੈਂ ਵੀ ਸੁਣੀ, ਪਰ ਤੇਰਾ ਕੀ ਵਾਸਤਾ ਇਸ ਗੱਲ ਨਾਲ, ਤੂੰ ਕਿਹੜਾ ਕੋਈ ਕਵੀ ਹੈ, ਲੋਕਾਂ ਦੀਆਂ ਗੱਲਾਂ ਕਰਨ ਨਾਲ ਤਾਂ ਢਿੱਡ ਨਹੀਂ ਭਰਨ ਲੱਗਾ। ਉਹ ਕਹਿੰਦਾ ਤੂੰ ਮੇਰੀ ਗੱਲ ਤਾਂ ਸੁਣ ਲੈ ਵੀ ਮੈਂ ਚਾਹੁੰਦਾ ਵੀ ਪਹੁੰਚਾ ਗੁਰੂ ਦੇ ਦਰਬਾਰ। ਉਹ ਕਹਿੰਦੀ ਰਹਿਣ ਰਹਿਣ ਬੇਇੱਜ਼ਤੀ ਕਰਾਂਗਾ ਉੱਥੇ ਜਾ ਕੇ। ਉੱਥੇ ਭਾਈ ਨੰਦ ਲਾਲ ਵਰਗੇ ਅਰਬੀ ਫਾਰਸੀ ਦੇ ਕਵੀ, ਸ਼੍ਰੋਮਣ ਕਵੀਆਂ ਭਾਈ ਆਲਮ ਸਿੰਘ ਵਰਗੇ ਕਵੀ ਉੱਥੇ ਤੂੰ ਵੀ ਕਰੇਗਾ। ਉਹ ਕਹਿੰਦਾ ਗੱਲ ਕਿਉਂ ਮੈਂ ਢਿੱਡ ਕੀ ਨਹੀਂ ਕਰਾ ਦਿੰਦਾ, ਉਹ ਢਿੱਡ ਤਾਂ ਚੋਰੀਆਂ ਕਰਾ ਦਿੰਦਾ ਭਰੀਏ, ਅਤੇ ਪਤਾ ਦੇਖ ਚਾਰ ਅੱਖਰ ਮੈਂ ਵੀ ਜੋੜ ਲੂੰਗਾ, ਮੈਨੂੰ ਕਿਹੜਾ ਲੱਖ ਰੁਪਈਆ ਚਾਹੀਦਾ, ਨਿਆਣੇ ਭੁੱਖੇ ਬੈਠੇ ਨਾ, ਚਲੋ ਕਿਤੇ ਦਸ ਵੀਹ ਦਿਨ ਦੀਆਂ ਮਹੀਨੇ ਦੀਆਂ ਰੋਟੀਆਂ ਤਾਂ ਮਿਲ ਜਾਣਗੀਆਂ ਨਾ ਇੱਕ ਕਵਿਤਾ ਸੁਣਾ ਕੇ। ਉਹ ਕਹਿੰਦੀ ਚਲੋ ਫਿਰ ਠੀਕ ਹੈ। ਕਹਿੰਦਾ ਫਿਰ ਹੁਣ ਆਉਂਗਾ, ਮੇਰੇ ਕੱਪੜੇ ਧੋ ਕੇ ਐਨ ਚੰਗੀ ਤਰ੍ਹਾਂ ਪ੍ਰੈਸ ਕਰਦੇ ਵੀ ਸੋਹਣੇ ਜਿਹੇ ਕੱਪੜੇ ਪਾ ਕੇ ਮੈਂ ਕਵੀਆਂ 'ਚ ਬੈਠਾ, ਐਂ ਨਾ ਲੱਗਾ ਵੀ ਇਹ ਕਿਤੇ ਐਂ ਵੀ ਆ ਗਿਆ ਕੋਈ ਬੰਦਾ, ਦੇਖਣ ਨੂੰ ਮੈਂ ਕਵੀ ਲੱਗਣਾ ਚਾਹੀਦਾ। ਉਹਨੇ ਜੀ ਘਰ ਵਾਲੀ ਨੇ ਤਿਆਰੀ ਕਰ ਦਿੱਤੀਆਂ, ਹਾਂ ਹੁਣ ਤੂੰ ਪੱਕ ਗਿਆ ਦਸਤਾਰ ਕਰੀਏ ਬਣ ਕੇ ਗਿਆ ਤੁਰਿਆ ਸਿੱਧਾ ਅਨੰਦਪੁਰ ਸਾਹਿਬ। ਕਿਸੇ ਸਿੱਖ ਨੂੰ ਨਹੀਂ ਮਿਲਿਆ, ਗੁਰੂ ਕੇ ਦਰਬਾਰ ਜਾਣ ਪਹੁੰਚਿਆ, ਤਿਆਰੀ ਹੋ ਰਹੀ ਸੀ, ਪਹਿਰੇ ਦਲ ਖੜੇ ਸੀ, ਬੀਬੀਆਂ ਇੱਧਰ ਬੈਠਣ, ਭਾਈ ਇੱਧਰ ਬੈਠਣ, ਇੱਕ ਰੱਸੀ ਬੰਨੀ ਹੋਈ ਹੈ ਅਤੇ ਇਹਦੇ 'ਚ ਇਕੱਲੇ ਕਵੀ ਬੈਠਣ ਅਤੇ ਜਾ ਕੇ ਉਹਨੇ ਜਾ ਗਿਆ। ਹੁਣ ਪਹਿਰੇਦਾਰ ਨੇ ਸੋਚਿਆ ਜਿਹੜਾ ਐਡਾ ਹੌਸਲਾ ਕਰ ਸਕਦੇ ਭਲਾ ਵੀ ਕਵੀਆਂ ਦੀ ਜਗ੍ਹਾ 'ਤੇ ਆ ਕੇ ਬੈਠਿਆ, ਸੋ ਕੋਲ ਇਕੱਲੇ ਹੋਏ ਗਏ ਇਹਦੇ ਕੁਛ, ਉਹਨੇ ਡਰਦੇ ਨੇ ਉਹਨੂੰ ਪੁੱਛ ਕੇ ਠੀਕ ਹੈ ਗਿਆ ਕਵੀ ਹੋਊਗਾ। ਇਹਨਾਂ ਨੂੰ ਕਵੀ ਹੋਣੇ ਸ਼ੁਰੂ ਹੋ ਗਏ, ਕਾਲਾ ਦੂਜਾ ਗਿਆ ਤੀਜਾ ਆਇਆ, ਸਾਰੇ 52 ਕਵੀ ਸੀ ਰੌਣਕ ਲਾ ਕੇ, ਅਤੇ ਉਹਨਾਂ 'ਚ ਦੇਖਿਆ ਨਵਾਂ ਕਵੀ ਹਰੇਕ ਦੀ ਮੇਰੇ ਬਹੁਤੇ ਕਰੀ ਆ ਗਏ। ਅਤੇ ਹੁਣ ਭਾਈ ਨੰਦ ਲਾਲ ਨੂੰ ਭਾਈ ਆਲਮ ਸਿੰਘ ਨੇ ਇਸ਼ਾਰੇ ਨਾਲ ਪੁੱਛਿਆ ਸਾਈਨ ਲੈਂਗੁਏਜ ਦੇ ਵਿੱਚ ਬੋਲ ਕੇ ਨੇ ਸਹਿਮ ਕੀਤੀ ਵੀ ਆਹ ਕੌਣ ਹੈ। ਉਹਨੇ ਸਿਰ ਮਾਰਤਾ ਵੀ ਮੈਨੂੰ ਪਤਾ ਨਹੀਂ, ਦੂਜੇ ਨੂੰ ਪੁੱਛਿਆ, ਤੀਜੇ ਨੂੰ ਪੁੱਛਿਆ, ਕਿਸੇ ਨੂੰ ਪਤਾ ਨਾ ਲੱਗੇ, ਸਾਰੇ ਅਰ ਬੈਠਾ ਇਸ ਤਰ੍ਹਾਂ ਝਾਗਲੇ ਹੀ ਨਹੀਂ ਕਿਸੇ ਕਰੇ, ਐਂ ਬੈਠੇ ਜਿਵੇਂ ਢੋਲ ਜਿਹੀਆਂ ਤਲੀਆਂ ਖਸੀਆਂ ਆਉਂਦੀਆਂ ਨੇ, ਪੂਰਾ ਬਣਿਆ ਠਣਿਆ ਬੈਠਾ ਤੇ ਝਾਗਦੇ ਹੀ ਅਡੋਲ ਅਵਸਥਾ 'ਚ ਬੈਠਾ। ਉਹ ਵਿਚਾਰਾ ਸੋਚਦਾ ਵੀ ਸੁਣਾਊਗਾ ਕੀ, ਬੈਠ ਵੀ ਗਿਆ ਕਵੀਆਂ ਆਉਂਦਾ ਕੱਖ ਨਹੀਂ ਮੈਨੂੰ। ਚਲੋ ਜੀ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਦਰਬਾਰ 'ਚ ਉਧਰ ਦੂਜੇ ਚੋਰ ਜੀ ਆਵਾਜ਼ ਦੇਣ ਵਾਲਾ ਆਉਂਦਾ, ਨਕੀਬ ਆਵਾਜ਼ ਦੇਣ ਆਉਂਦਾ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਾਰ ਰਹੇ ਹਨ, ਸੰਤੋਂ ਟਿਕੜੀਆਂ ਹੋ ਗਈਆਂ, ਸਭ ਦੇ ਹੱਥ ਜੋੜੇ ਹੋਏ ਹੈ, ਇਹ ਵੀ ਉੱਠ ਕੇ ਖੜਾ ਹੋ ਗਿਆ ਕਵੀਆਂ। ਅਤੇ ਮਹਾਰਾਜ ਸਾਹਿਬ ਜੀ ਸਿੰਘਾਸਨ 'ਤੇ ਬਿਰਾਜਮਾਨ ਹੋਏ ਅਤੇ ਸੰਗਤਾਂ ਨੂੰ ਆਵਾਜ਼ ਦਿੱਤੀ, ਹੱਥ ਦਾ ਇਸ਼ਾਰਾ ਕੀਤਾ ਕਿ ਪਿਆਰੇ ਬਹਿ ਜਾਓ, ਸਾਰੇ ਬਹਿ ਗਏ, ਸਾਰੇ ਕਵੀ ਬਹਿ ਗਏ। ਮਹਾਰਾਜ ਨੇ ਇੱਕ ਵਾਰੀ ਸਾਰਿਆਂ ਦੇ ਉੱਤੇ ਨਿਗਾਹ ਫੇਰੀ, ਅਮਿਆਂ ਦ੍ਰਿਸ਼ੋ ਕਰੇ ਹਰੇ ਅਗ ਪਾਪ ਸਕਲ ਪਾਲ, ਦ੍ਰਿਸ਼ਟੀ ਪਾਉਣ ਤੋਂ ਬਾਅਦ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਤੇ ਭਾਈ ਨੰਦ ਲਾਲ ਸਿੰਘ ਵੱਲ ਵੇਖੇ ਅਤੇ ਨੰਦ ਲਾਲ ਜੀ ਉੱਠ ਕੇ ਖੜੇ ਹੋ ਗਏ ਕਿ ਮੇਰੇ ਸ਼ਹਿਨਸ਼ਾਹ ਮੈਨੂੰ ਕੁਛ ਕਹਿਣਾ ਚਾਹੁੰਦੇ ਜੀ, ਜ਼ਰੂਰ ਕੀ ਆ ਗਿਆ ਮਾਰੇ ਕਹਿੰਦੇ ਸਮਾਂ ਹੋ ਗਿਆ। ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੀ ਉਡੀਕ ਸੀ, ਕਵੀ ਦਰਬਾਰ ਸ਼ੁਰੂ ਹੋਵੇ, ਆਪ ਆਗਿਆ ਬਖਸ਼ੋ। ਮਾਰੇ ਕਹਿੰਦੇ ਹਾਂ ਮੇਰੀ ਆ ਗਿਆ, ਪਰ ਸ਼ਬਦ ਕਹਿਣ ਦੇ ਨਾਲ ਸਭ ਦੇ ਜੀ ਜੋ ਕੁਛ ਹੈ पर अज का कवि दरबार उतों शुरू होएगा जितो मैं गा अगे कभी नहीं होया अज पहले सच्चे पातशाह आप महाराज ने कविया के चंगी तरह निगाह मारी तो निगाह ठहर गई उस पर जरा नवा आया महाराज शैल जी कहते सजना उठ के खड़ा हो कहते लो जी कोई गल होगी भी सब तो बड़ा कवि अज के दरबार के है ओदिया लसा नहीं भा चल दिया एडे एडे कविया के आंदा कख भी नहीं रोटी वास्ते है महाराज शहर सच्चे पातशाह कहते अच्छा भाई सजना तू कवि है नहीं महाराज ये दरबार वो है जिसे झूठ में कोई थान नहीं जे कोई बोले रब न प्रमाण नहीं होंगे सच्चे पातशाह मैं बिल्कुल कवि नहीं हाँ महाराज कभी कोई बात नहीं फिर तू भलेखे इतने बैठ गया है ये जगह कविया की है तू पिछे होके बजा कहता जी मैं कविता सुनी मारे कहते कविता सुनोगे मैं आए कविता सुना कवि नहीं है कहता बिल्कुल नहीं पहले दिन सुना कविता उन्होंने तो किया मारे कह लगे कवि दरबार तेरे तो शुरू हो गया फिर चल तू सुना लग रहा हूं जे आता कुछ सुनावे महाराज साहब कभी जून लग्या देख जून लग्या देख चुप ही कर गया तो देखी जाता देखी जाता कहते देखत 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 इतना देख मिट जाए दुधा रह जाए एक दुधा मिट गई दर्शन लुप्त होया तो किसी रस के पूरा गुड़ होया खड़ा तो बोलते ही नहीं जिम्मे पूंगा ही महाराज की वस्तु सुन गए नीचो ऊंच कर मेरा कम ते महाराज साहब जी कह लगे कि भाई समान नस पर कविता सुना कहने जी करांगी मैं एक मुश्किल बड़ी होगी कहते की कहते थोड़े दर्शन करके सारा कुछ भूल गया मैं तो कुछ भी याद नहीं रहा मैनू उदो बेचारा टाइम लगा गलां बता मैनू कुछ भी याद नहीं रहा कहते कोई नहीं याद कर ले कहते याद आ जाओ लो जो गुरु के बल हो गया जाम गुरु के बल जल गुरु ने कहा कहना हाँ जी आ गई कम कर तो गुरु ने कृपा की कहते सुना कहता सच्चे पातशाह मेरी कविता इन्होंने काम की नहीं है जेडे बाकी के कवि मेरी कविता किसी लोगों के काम की नहीं है मेरी कविता के सिर्फ थी तो मेरी वो गल है तो तीजी कहानी कोई नहीं मेरी कविता मेरी कविता का विषय यह है जी गल है जेरी गल है मेरी कविता का विषय वो कि लगता सी पहले दिन कविता सुन रहा भूमिका कि सोनी बनती है तो हद होगी कि खान पढ़ लो भी कितने इस तरह कर सकता महाराज कहते सुना कहना लो जी कविता मैं शुरू करना उंगल चुकी गुरु गोबिंद सिंह करी मैं करके कहना तू गरीब को निवास तू गरीब को निवास मारे कहते इस अगे भी कुछ होगा वो भी कहते जी अगे मैं इतने तुझी हूं तू गरीब को निवास मैं गरीब तेरो बस एक बार इतना कह दो कि तू गरीब मेरो मेरी कविता सुना सिंगा ने जकारे छड़ते भैन के हाथ हो गई दो तुकी कविता तो किड्डी बड़ी कम दी सच्चे पातशाह सिंघासन छड़ के जिवें सदाबे नूं मिलण वास्ते कृष्ण जी चल के आग दे सिंघासन छड़िया ते दोवें भुजां पुकार के कहिंदे आओ प्यारे मेरे गल लग जा जिहड़ी छाती नाल अजीत सिंह जुझार सिंह जोरावर सिंह फतेह सिंह लगदे अज वो गरीब सिख गुरु की छाती नाल लग्या ते घुट के जफ्फी पा लई मारे कहिंदे मंग लै जो कुछ मंगना है इंद्रपुरी का राज भी मगर है वो भी तेन दे दुनिया का राज की है मंग ਗੁਰੂ ਨਾਨਕ ਦੇ ਘਰ ਆਇਆ ਤੇ ਬਾਕੀ ਨਾ ਕਿਸੇ ਹੋਰ ਦੇ ਦਰ ਤੇ ਮੰਗਣਾ ਨਾ ਤੈਨੂੰ ਪਵਿਆ ਜੀ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀਵਨ ਨਿਵਾਸ, ਗਰੀਬੀ ਦਾ ਸਤਾਇਆ ਹੋਇਆ ਘਰ ਨੂੰ ਚੱਲਿਆ ਸੀ ਮੰਗਣ ਵਾਸਤੇ, ਪਰ ਹੁਣ ਮੰਗਾ ਲੈਣੀ ਕਿਉਂ? ਮੈਨੂੰ ਪਤਾ ਨਹੀਂ ਸੀ ਤੁਹਾਡੇ ਦਰਸ਼ਨਾਂ ਦੇ ਵਿੱਚ ਇੰਨਾ ਕਸ਼ਿਸ਼ ਤੇ ਪਿਆਰ ਹੈ। ਮੈਨੂੰ ਗਰੀਬੀ ਚੰਗੀ ਸੱਚੇ ਪਾਤਸ਼ਾਹ, ਮੈਂ ਮੇਰੇ ਨਿਆਣੇ ਭੁੱਖੇ ਚੰਗੇ, ਬਸ ਕਿਰਪਾ ਕਰੋ ਜਿਹੜਾ ਆ ਆਨੰਦ ਬਣਿਆ ਜੇ ਤੁਹਾਡੇ ਸਰੂਪ ਦਾ ਤੇ ਮੈਨੂੰ ਇਹ ਆਨੰਦ ਬਣਿਆ ਜੇ, ਮੈਨੂੰ ਉਹ ਬਚੀ ਚਾਹੀਦਾ ਜਿਹੜੇ ਤੁਧ ਹੋਰ ਜੇ ਮੰਗਣਾ ਸਿਰ ਦੁੱਖੋ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਹ ਵੀ ਬਣਿਆ ਰਹੂਗਾ, ਪਰ ਜਿਹਾ ਮਨੋਰਥ ਕਰ ਅਤੇ ਜਾ, ਤੈਨੂੰ ਚਾਰੇ ਪਦਾਰਥ ਬਖਸ਼ੇ, ਤੇਰੀ ਔਲਾਦ ਕੋਲੋਂ ਨਹੀਂ ਮੁਕਣਗੇ, ਤੇਰੀ ਗਰੀਬੀ ਦੂਰ ਕਰ ਦਿੱਤੀ। ਮੇਰੇ ਕਹਿਣ ਤੋਂ ਭਾਵ ਵੀ ਸੰਤ ਸਨਾਤਨ ਸਨਾਤਨ ਸੰਤ ਕੁਮਾਰ ਨੂੰ ਪਰਮੇਸ਼ਵਰ ਜੀ ਮੰਗੇ ਤਾਂ ਉਹ ਪੁੱਛਿਆ ਵੀ ਮੰਗ ਕੀ ਮੰਗਣਾ, ਜਿਵੇਂ ਭਿਖਸ਼ ਨੇ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਧੁਰੂ ਨੇ ਕਿਹਾ, ਇਹ ਸਿੱਖ ਨੇ ਕਿਹਾ, ਤਾਂ ਉਸ ਵੇਲੇ ਸਨਾਤਨ ਸੰਤ ਸਨਾਤਨ ਕਹਿਣ ਲੱਗੇ ਭਗਵਾਨ ਜੀ ਕਹਿਣ ਲੱਗੇ ਮੇਰੀ ਖੁਸ਼ੀ ਵਾਸਤੇ ਕੁਛ ਮੰਗਣਾ ਪਏਗਾ। ਮਹਾਰਾਜ ਮੰਗੀ ਉਹ ਤੋਂ ਬਿਨਾਂ ਕੋਈ ਹੋਰ ਪਦਾਰਥ ਤੁਹਾਡੇ ਮੁਕਾਬਲੇ 'ਚ ਹੈ? ਕਹਿੰਦੇ ਨਹੀਂ। ਤੀਸਰਾ ਵਚਨ ਹੈ ਵਿਅਰਥਨਾ ਜਾਵੇ, ਕੁਛ ਮੰਗੋ ਮੰਗੋ। ਮਹਾਰਾਜ ਜਿਹੜੀ ਭਗਤੀ ਦੇ ਵਸ ਹੋ ਕੇ ਤੁਸੀਂ ਦਰਸ਼ਨ ਦੇਣ ਲਈ ਆਏ ਹੋ, ਇਸ ਭਗਤੀ ਦੇ ਵਿੱਚ ਮਨ ਲੱਗਿਆ ਰਹੇ ਔਰ ਸਾਡੇ ਸਰੀਰ 'ਤੇ ਕਦੇ ਜਵਾਨੀ ਨਾ ਆਵੇ। ਜਿੰਨੀ ਕੁ 5 ਸਾਲ ਦੀ ਹੁਣ ਅਵਸਥਾ ਹੈ, ਇਸੇ ਅਵਸਥਾ ਦੇ ਵਿੱਚ ਰਹੀਏ। ਜਦੋਂ ਜਵਾਨ ਹੋਵਾਂਗੇ ਤੇ ਕਾਮ ਕ੍ਰੋਧ ਦੀਆਂ ਹਨੇਰੀਆਂ ਵੀ ਉਦੋਂ ਹੀ ਆਉਂਦੀਆਂ। ਇਸ ਕਰਕੇ ਸਾਨੂੰ ਜਵਾਨੀ ਨਹੀਂ ਚਾਹੀਦੀ ਜਿਹੜੀ ਤੇਰੇ ਤੋਂ ਦੂਰ ਕਰ ਲਵੇ, ਸਾਨੂੰ ਬੱਚਿਆਂ ਵਾਲਾ ਜੀਵਨ ਦੇ ਦਿਓ। ਉਹ ਬਾਲ ਭਗਤ ਨੇ ਭਗਵਾਨ ਦੇ, ਉਹਨਾਂ ਦੇ ਲਈ ਸੂਤਰ ਹੈ ਜੋ ਚਤਰਾਨਨ ਏ ਸੋਤ ਚਾਰ ਗਹੀ ਨਾ ਵਿਭੂ ਰਣੇ ਹਰ ਮਾਈ। ਜਦ ਵਹਿ ਹਰ ਪੂਰਨ ਤੇ, ਭਾਵੇਂ ਉਹ ਰੱਬ ਦਾ ਰੂਪ ਬਣ ਗਏ, ਹਰ ਹਰ ਜਨ ਦੋਏ ਏਕ ਹੈ, ਦੋਨੇ ਇੱਕ ਰੂਪ ਹੋ ਗਏ। ਜਦ ਵਹਿ ਹਰ ਪੂਰਨ ਤੇ, ਆਵ ਲਓ ਰਤ ਹੈ ਸ਼ੁਭ ਸੰਤਨ ਮਾਈ। ਸੰਤਾਂ ਦੀ ਸਤਸੰਗਤ ਉਹਨਾਂ ਨੇ ਕਦੇ ਛੱਡੀ ਨਹੀਂ। ਸੰਤ ਸਵੇਤ ਸੁਣੇ ਹਰ ਕੋ ਜਸ, ਸ਼ਿਵ ਜੀ ਦੇ ਕੋਲ ਜਾ ਕੇ ਵੀ ਹਰ ਦਾ ਜਸ ਸੁਣਦੇ ਹੈ ਕਿ ਸ਼ਿਵ ਜੀ ਰੱਬ ਨੇ ਕਥਾ ਸੁਣਾ, ਉੱਥੇ ਵੀ ਸਤਸੰਗ ਕਰਦੇ ਹੈ ਔਰ ਸ਼ੇਸ਼ ਨਾਗ ਦੇ ਕੋਲ ਵੀ ਚਲੇ ਜਾਂਦੇ ਹੈ। ਸੰਤ ਸਵੇਤ ਸੁਣੇ ਹਰ ਕੋ ਜਸ, ਸ਼ੇਸ ਵੀਰ ਕਦੇ ਜਾਈ ਉਹਦੇ ਕੋਲ ਵੀ ਜਾਂਦੇ ਹੈ। ਹੋਵਤ ਹੈ ਪੁੱਤ ਹੋਵਤ ਹੈ ਗੁਣ ਉੱਤਮ ਨਾਸ, ਕੁਸੰਗਤ ਤੇ ਸੰਕਾਲ ਡਰਾਈ। ਉਹ ਕਸੰਗਤ ਤੋਂ ਸੰਤ ਸਨੰਦਰ ਡਰਦੇ ਹੈ ਕਿ ਰੱਬਾ ਸਾਨੂੰ ਜਿੱਥੇ ਰੱਖੇਗਾ ਸੰਗਤ ਜੀ ਰੱਖੀ, ਜਿੱਥੇ ਸੱਤ ਦੀ ਸਾਨੂੰ ਭਲੀ ਪ੍ਰਕਾਰ ਪ੍ਰਾਪਤੀ ਦੀ ਗੱਲ ਮਿਲ ਜਾਂਦਾ ਹੈ ਜਿੱਥੇ ਉੱਥੇ ਰੱਖੀ ਸਾਨੂੰ। ਸੰਗਤ ਤੋਂ ਬਿਨਾਂ ਅੱਜ ਤੱਕ ਸਰਿਆ ਹੋਈ ਸੰਗਤ ਕਾ ਗੁਣ ਬਹੁਤ ਅਲਕਾਈ। ਜਿਸ ਕਥਾ ਵਿੱਚ ਕੀਰਤਨ ਵਿੱਚ ਬਣਤ ਵਿਅਕਤੀ ਦਾਖਲ ਨਾ ਦਿੰਦੀ ਹੋਵੇ, ਵਪਾਰਕ ਸੁਰਤੀ ਵਿਅਕਤੀ ਨਾ ਹੋਵੇ, ਜਿਹੜਾ ਕੀਰਤਨ ਤੇ ਕਥਾ ਕੇਵਲ ਮਾਇਆ ਵਾਸਤੇ ਹੋਏ ਹੈ, ਉਹ ਪ੍ਰਭੂ ਦੀ ਭਗਤੀ ਦੇ ਵਿੱਚ ਸ਼ਾਮਲ ਨਹੀਂ ਹੋਏਗਾ, ਰੋਜੀ ਰੋਟੀ ਦਾ ਸਾਧਨ ਜ਼ਰੂਰ ਬਣ ਜਾਏਗਾ, ਉਹ ਆਤਮਿਕ ਰਸ ਨਹੀਂ ਰਹੇਗਾ, ਉਹ ਜਿੱਥੇ ਹੈ ਉੱਥੇ ਖੜੇ ਰਹਾਂਗੇ, ਇਸ ਤੋਂ ਅੱਗੇ ਨਹੀਂ ਆਵਾਂਗੇ। ਉਹ ਤਾਂ ਇਸ ਪ੍ਰਕਾਰ ਹੈ ਜਿਵੇਂ ਇੱਕ ਰਾਜੇ ਦੇ ਕੋਲ ਇੱਕ ਵਿਦਵਾਨ ਪੰਡਿਤ ਰੱਖਿਆ ਹੋਇਆ ਸੀ, ਰਾਜੇ ਰੱਖ ਦਿੰਦੇ ਸੀ ਰੋਜ਼ ਕਦਮ ਰਹੇ ਹੋਏ ਇੱਕ ਦਿਨ ਕੋਈ ਮਹਾਂਪੁਰਸ਼ ਆ ਗਏ, ਸਾਧੂ ਦੇ ਨਾ ਹੀ ਦਰਬਾਰ, ਸਾਧੂ ਦੇ ਨਾ ਦਰਬਾਰ ਦੀ ਸੁਪਨ ਆ ਗਏ, ਮਹਾਂਪੁਰਸ਼ ਆਏ ਤਾਂ ਰਾਜ ਨੇ ਕਿਹਾ ਮਹਾਰਾਜ ਆਹੋ ਭਾਗ ਤੁਸੀਂ ਮੇਰੀ ਇਸ ਨਗਰੀ ਵਿੱਚ ਆਏ ਹੋ, ਦਰਸ਼ਨ ਦਿੱਤੇ, ਮੇਰਾ ਇੱਕ ਸਵਾਲ ਹੈ, ਮੈਂ ਦੱਸੋ। ਕਹਿੰਦੇ ਜੀ ਮੈਨੂੰ ਸਾਰੀ ਉਮਰ ਹੋ ਗਈ ਕਥਾ ਸੁਣਦੇ, ਜਦੋਂ ਮੈਂ ਕਥਾ ਸੁਣਨ ਲੱਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਮਨ 'ਚ ਕੋਈ ਪਰਿਵਰਤਨ ਨਹੀਂ ਹੈ, ਮੇਰਾ ਮਨ ਹਜੇ ਹਜੇ ਪਹਿਲਾਂ ਸੁਣਦਾ ਸੀ। ਇਹਦਾ ਕਾਰਨ ਕੀ ਹੈ? ਕਿਆ ਸਾਰੀ ਉਮਰ ਇਸੇ ਤਰ੍ਹਾਂ ਉਹ ਵੀ ਕਥਾ ਹੋਈ ਜਾਵੇ ਤੇ ਮੈਂ ਸੁਣੀ ਜਾਊਂ, ਜਦੋਂ ਮੇਰੇ 'ਚ ਪਰਿਵਰਤਨ ਹੀ ਕੋਈ ਨਹੀਂ ਤੇ ਮੈਨੂੰ ਲਾਭ ਹੁੰਦਾ ਹੈ? ਮਹਾਂਪੁਰਸ਼ ਕਹਿੰਦੇ ਰਾਜਨ ਇਹਦਾ ਉੱਤਰ ਤਾਂ ਮੈਂ ਦੇ ਦੇਊਂਗਾ, ਪਰ ਤੈਨੂੰ ਥੋੜ੍ਹੀ ਜਿਹੀ ਖੇਚਲ ਕਰਨੀ ਪੈਣੀ। ਕਹਿੰਦੇ ਜੀ ਦੱਸੋ। ਕਹਿੰਦੇ ਇੱਕ ਘੜੀ ਵਾਸਤੇ ਤੈਨੂੰ ਰਾਜ ਦਾ ਤਿਆਗ ਕਰਨਾ ਪਊਗਾ, ਕਰੇਗਾ? ਕਹਿੰਦੇ ਜੀ ਮੈਂ ਕਰ ਦੂੰਗਾ। ਠੀਕ ਹੈ, ਇੱਥੇ ਲਿਖ ਵੀ ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਜਿਹੜੀ ਹੁਣ ਦੇ ਹਿਸਾਬ ਨਾਲ ਲਿਖੀ 24 ਮਿੰਟ ਦੀ। ਇੱਕ ਘੜੀ ਮੈਂ ਆਪਣਾ ਰਾਜ ਦਾ ਤਿਆਗ ਕੀਤਾ, ਮੈਂ ਆਮ ਜਨ ਸਮੁਦਾਇ ਦੀ ਤਰ੍ਹਾਂ ਹੀ ਮੈਂ ਇੱਕ ਨਿੱਕਾ ਜਿਹਾ ਇੱਕ ਨਾਗਰਿਕ ਬਣ ਕੇ ਮੈਂ ਇੱਕ ਘੜੀ ਵਾਸਤੇ ਪਰਜਾ ਦੇ ਵਿੱਚ ਬੈਠੂੰਗਾ ਕਿ ਮੇਰਾ ਰਾਜ ਨਹੀਂ ਹੈ ਮੇਰੇ ਕੋਲ, ਅਤੇ ਰਾਜ ਦਾ ਮਾਲਕ ਇਹ ਸੰਤ ਹੋਊਗਾ ਇੱਕ ਘੜੀ ਦਾ ਹੁਕਮ ਚ, ਔਰ ਮੈਂ ਹੁਕਮ ਦੇਣਾ ਜਿੰਨੇ ਮਹਿਕਮੇ ਉਹਨਾਂ ਸਾਰਿਆਂ ਮਹਿਕਮਿਆਂ ਦੇ ਸੰਤ ਦਾ ਇੱਕ ਘੜੀ ਤੱਕ ਰਾਜ ਨੂੰ ਜੋ ਇਹ ਕਹੂਗਾ ਇਹ ਰਾਜਾ ਹੈ ਇੱਕ ਘੜੀ ਵਾਸਤੇ, ਠੀਕ ਕਰੇ ਗਲਤ ਕਰੇ ਸਹਿਣ ਕਰ ਦਿੰਦੇ, ਉਹਨੇ ਹਸਤਾਖਰ ਕਰ ਦਿੰਦੇ, ਮੋਹਰ ਲਾ ਦੇ ਆਪਣੇ ਲਾ ਦਿੰਦੇ, ਚੱਲ ਬੈਠ ਉੱਥੇ ਸੰਤ ਬਹਿ ਕੇ ਦੀ ਸਿੰਘਾਸਨ ਤੇ, ਸੰਘਾਸਨ ਤੇ ਬੈਠੇ ਕਹਿੰਦੇ ਪੁਲਿਸ ਵਾਲਿਆਂ, ਕਹਿੰਦੇ ਇਹਦਾ ਹੋਏ, ਕਹਿੰਦੇ ਹਾਂਜੀ, ਕਹਿੰਦੇ ਹੱਥ ਕੀ ਲਾਓ ਜਿਹੜਾ ਰਾਜ ਛੱਡ ਕੇ, ਹੱਥ ਕੀ ਲਾਓ ਉਹਦੇ ਤਾਂ ਬੈਠ ਤੇ ਜ਼ਮੀਨ ਸੀਗੀ, ਮੈਂ ਕਿੱਥੇ ਸਿਆਪਾ ਖੜਾ ਕਰ ਲਿਆ ਇਹਨੂੰ ਰਾਜ ਦੇ ਕੇ, ਤਾਂ ਹੁਣ ਜੇਲ੍ਹ 'ਚ ਸਿੱਟੂਗਾ, ਮੈਨੂੰ ਰਾਜ ਦਾ ਮਾਲਕ ਬਣ ਕੇ ਬੈਠ ਦਿੱਤਾ, ਇਹਦਾ ਉੱਤਰ ਸੰਤ ਨਹੀਂ ਆਇਆ। ਮੈਂ ਸਵਾਲ ਕੀਤਾ ਸੀ ਚੰਗਾ ਉੱਤਰ ਦੇਣ ਲੱਗਿਆ ਤੇ ਹੱਥ ਕੀ ਲਵਾ ਦਿੱਤੇ, ਰਾਜੇ ਦਾ ਚਿਹਰਾ ਉੱਤਰ ਗਿਆ ਤੇ ਉਹ ਪੁਲਿਸ ਵਾਲਿਆਂ ਨੇ ਕਹਿੰਦੇ ਪਿਛਲ ਕਰਕੇ ਲਾਇਆ ਕਰਦੇ ਸੀ ਹੱਥ ਪਿਛਲ ਖੜੇ ਸੀ। ਕਥਾ ਕਰਨ ਵਾਲਾ ਕਿੱਥੇ ਹੋਈ ਬਾਹਮਣ ਕਹਿੰਦੇ ਜੀ ਆਓ, ਕਹਿੰਦੇ ਇਹ ਵੀ ਜਲਦੀ ਲਾ ਲਿਆ, ਉਹਨੇ ਕਿਹਾ ਵੀ ਇਹ ਤਾਂ ਬੜਾ ਕੰਮ ਖਰਾਬ ਹੋ ਗਿਆ। ਉਹ ਬ੍ਰਾਹਮਣ ਨੇ ਕਿਹਾ ਉਹਦੇ ਵੀ ਹੱਥ ਦੀ ਪਿਛਲ ਕਰਕੇ ਇੱਕ ਇੱਧਰ ਖੜਾ ਹੈ ਇੱਧਰ ਖੜਾ ਹੈ, ਤੇ ਹੁਣ ਮਹਾਂਪੁਰਸ਼ ਕਹਿੰਦੇ ਵੀ ਮੈਂ ਸਿਰਫ ਇੱਕ ਘੜੀ ਉਹ ਰਾਜ ਕਰਨਾ, ਪਰ ਇੱਕ ਘੜੀ ਦੇ ਵਿੱਚ ਰਾਜ ਕਰੂੰਗਾ ਜਿਹਾ ਜਿਹਾ ਹੁੰਦਾ। ਉਹਨੂੰ ਰਾਜੇ ਨੂੰ ਠੰਡ 'ਚ ਤਾਂ ਬਹਿ ਗਈ, ਇਹ ਇੱਕ ਘੜੀ ਤੋਂ ਬਾਅਦ ਵੀ ਵਾਧਾ ਪੱਕੀ ਲੱਗਦਾ। ਕਹਿਣ ਲੱਗੇ ਪੰਡਿਤ ਜੀ ਬੁੱਲ ਜੇ ਢਿੱਲੇ ਕਰੇ ਕਹਿੰਦਾ ਹਾਂ ਜੀ, ਕਹਿੰਦੇ ਤੈਨੂੰ ਤਰਸ ਨਹੀਂ ਆਉਂਦਾ ਰਾਜੇ ਤੇ ਹੱਥ ਕੀ ਲੱਗੀ ਹੋਈ ਹੈ? ਕਹਿੰਦਾ ਜੀ ਆਉਂਦਾ, ਕਹਿੰਦੇ ਜੀ ਖੋਲਦੇ, ਕਹਿੰਦੇ ਜੀ ਮੇਰੇ ਤਾਂ ਆਪ ਲੱਗੀ ਹੋਈ, ਮੈਂ ਕਿੱਥੋਂ ਖੋਲਦਾ? ਅੱਛਾ 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 ਰਾਜਨ, ਹਾਂ ਇਹ ਪੰਡਿਤ ਕਿੰਨਾ ਸਤਿਕਾਰ ਯੋਗ ਹੈ, ਬ੍ਰਾਹਮਣ ਨੇ ਕਰਦਾ ਜਨਮ ਹੈ, ਲੋਕੀ ਇਹਨੂੰ ਮੱਥੇ ਟੇਕਦੇ ਨੇ, ਇਹ ਵਿਚਾਰੇ ਦੀ ਹੱਥ ਕਿਹੜੀ ਲੱਗੀ ਹੈ ਤੂੰ ਖੋਲਦੇ? ਮਾਮਾ ਜੀ ਕਿਹੋ ਦੀ ਗੱਲ ਕਰਦੇ, ਮੇਰੇ ਤਾਂ ਖੁਦ ਲੱਗੀ ਹੋਈ ਹੈ। ਕਹਿੰਦੇ ਤੇਰੇ ਸਵਾਲ ਦਾ ਜਵਾਬ ਇਹੀ ਹੈ, ਆ ਸਾਂਭ ਆਪਣਾ ਰਾਜ, ਹਾਂ ਸਤਿਕਾਰ। ਕਹਿੰਦਾ ਜੀ ਹੱਕੜੀਆਂ ਤਾਂ ਖੋਲ ਦਿੱਤੀਆਂ ਪਰ ਸਮਝ ਕੋਈ ਨਹੀਂ ਆਇਆ। ਉਹ ਕਹਿੰਦੇ ਗੱਲ ਇਹ ਆ ਵੀ ਪੰਡਿਤ ਕਥਾ ਕਰਦਾ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ, ਇਹਦਾ ਪ੍ਰਭਾਵ ਤੇਰੇ ਮਨ 'ਤੇ ਕੋਈ ਨਹੀਂ ਪੈ ਰਿਹਾ, ਅਤੇ ਤੂੰ ਕਥਾ ਕਰਾਉਣਾ ਲੋਕਾਂ 'ਚ ਚੰਗਾ ਪਾਉਣ ਵਾਸਤੇ, ਕੰਮ ਦੋਨਾਂ ਦੇ ਸੂਦਾ ਸੋਡਾ, ਤੈਨੂੰ ਵਡਿਆਈ ਵਾਸਤੇ ਕਥਾ ਕਰਾਉਣਾ, ਇਹ ਪੈਸੇ ਵਾਸਤੇ ਕਥਾ ਕਰਦੇ, ਇਸ ਕਰਕੇ ਕਹਾਣੀ ਬਣਾਉਂਦੀ ਥਾਂ ਹੀ ਰਹੂਗੀ ਰਹੂਗੀ, ਇਹਦਾ ਨਾਮ ਸਤਸੰਗਤ ਨਹੀਂ ਹੈ। ਸਤਸੰਗਤ ਕੈਸੀ ਜਾਣੀ ਹੈ? ਇਹ ਸਵਾਲ ਨਾ ਕੀ ਜਾ ਰਹੇ ਮਨ, ਖੁਸ਼ਾਮਦ ਨਾ ਕਰੋ ਕਿਸੇ ਦੀ, ਜੋ ਤੁਹਾਡੀ ਪ੍ਰਣਾਲੀ 'ਚ ਤੁਹਾਨੂੰ ਮਿਲੂਗਾ ਕਿਸੇ ਹੋਰ ਨੂੰ ਮਿਲੂਗਾ, ਉਸ ਤੋਂ ਬਾਅਦ ਕੋਸ਼ਿਸ਼ ਵੀ ਕਰੋਗੇ ਤਾਂ ਵੀ ਨਹੀਂ ਮਿਲੂਗਾ। ਫਿਰ ਕਿਉਂ ਮਨ ਨੂੰ ਮਿਸ ਕਰਨਾ? ਜਿਹਦੇ ਦੁਆਰਾ ਦੇਣਾ ਹੈ ਉਹਦੇ ਦੁਆਰਾ ਦੇਣਾ ਹੈ, ਜਿਵੇਂ ਦੇਣਾ ਹੈ ਇਹ ਉਸਦੇ ਜਿਹੜਾ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਰੇ ਕਰਦੇ, ਗੁਰੂ ਕਿਰਪਾ ਕਰੇ। ਬੜਾ ਸੋਹਣਾ ਮਾਹੌਲ ਬਣਿਆ ਹੋਇਆ ਇਹ ਦਾਸ ਨੂੰ, ਇੱਥੋਂ ਟ੍ਰੈਫਿਕ ਹੋਵੇ ਤਾਂ 3 ਘੰਟੇ ਵੀ ਲੱਗ ਸਕਦੇ, 2-2.5 ਘੰਟੇ ਦਾ ਰਸਤਾ ਹੈ। ਅਤੇ ਕੱਲ੍ਹ ਨੂੰ ਫਿਰ ਕਥਾ ਦੇ ਵੀ ਮੈਂ ਬਾਈ ਓਂਕਾਰ ਸਿੰਘ ਦਾ ਜਿਹੜੇ ਆਪਣਾ ਸਾਰਾ ਕੰਮ ਛੱਡ ਕੇ ਸਵੇਰੇ ਸੁਣਿਆ ਦਿੱਤਾ, ਓਂਕਾਰ ਸਿੰਘਾਂ ਦੀ ਗੱਲ ਹੈ ਸ਼ਿਰਾ ਗੜੀ ਲੈ ਕੇ ਆ ਜਾ, ਅਤੇ ਵਚਨ 2 ਥਾਂ 'ਤੇ ਹੋ ਗਿਆ, ਇਹਨੇ ਆਪਣਾ ਸਾਰਾ ਗੁਰਮਤੀ ਛੱਡ ਕੇ ਹਾਜ਼ਰ ਹੋ ਗਿਆ। ਗੁਰੂ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਹਰ ਰੋਜ਼ ਬਿਨਾਂ ਮੰਗਾ ਗੁਰੂ ਕਰ ਰਹੇ। ਜਦੋਂ ਗ੍ਰੰਥ ਹੀ ਨਹੀਂ ਇਹਨੀ ਡਿਊਟੀ ਨਿਭਾ ਸਕਦੇ ਜਿਵੇਂ ਭਾਈ ਓਮਕਾਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਅਗਲੀ ਦੀ ਡਿਊਟੀ ਨਿਭਾ ਰਹੇ, ਬੱਚੇ ਵੀ ਪਾ ਰਹੇ, ਸੇਵਾ ਕਰਦੇ ਆ। ਇਸ ਕਰਕੇ ਇਹ ਨਿਰਧਾਰਿਤ ਸਵੇਰੇ ਆਪਣੀ ਜੋਬ 'ਤੇ ਨਹੀਂ ਜਾਣਾ ਹੈ ਅਤੇ ਮੈਂ ਆਗਿਆ ਬਖਸ਼ ਮਹਾਂਪੁਰਖਾਂ ਦੇ ਕੋਲੋਂ ਵੀ, ਆਪ ਜੀ ਦੇ ਕੋਲੋਂ ਵੀ, ਔਰ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਹੋਈਆਂ ਗੱਲਾਂ ਦੀ ਸੇਵਾ ਕਰਨੀ, ਆਗਿਆ ਬਖਸ਼ ਦੀ ਪੁਨਰ ਸੇਵਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।